ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗ ਰਸ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀਆਂ ਨੇ ਸਿਮਰਨ ਦੇ ਮਹੱਤਵਪੂਰਨ ਵਿਸ਼ੇ 'ਤੇ 16 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ 6ਵਾਂ ਭਾਗ ਆਪ ਜੀ ਦੇ ਸਨਮੁਖ ਪੜਿਆ ਜਾ ਰਿਹਾ ਹੈ। ਗੁਰਬਾਣੀ ਵਿਚਾਰ 100 ਨੰਬਰ 15, ਸਿਮਰੋ ਸਿਮਰ ਸਿਮਰ ਸੁਖ ਪਾਵੋ। ਆਓ ਸਾਰੇ ਧਿਆਨ ਨਾਲ ਸਰਵਣ ਕਰੀਏ। ਬਾਬਾ ਫਰੀਦ ਜੀ ਦੀ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਨਮਾਜ਼ ਪੜ੍ਹਨ ਦੀ ਪ੍ਰੇਰਣਾ ਦੇਣ ਲਈ ਚਟਾਈ ਦੇ ਹੇਠਾਂ ਸ਼ੱਕਰ ਰੱਖ ਕੇ ਲਾਲਚ ਦੇ ਕੇ ਪਰਮਾਰਥ ਵੱਲ ਲਾਇਆ ਸੀ। ਹਰ ਇੱਕ ਮਾਂ ਆਪਣੇ ਬੱਚਿਆਂ ਨੂੰ ਸੁਗੜ ਅਤੇ ਸਿਆਣੇ ਬਣਾਉਣ ਲਈ ਅਨੇਕਾਂ ਢੰਗਾਂ ਨਾਲ ਸਮਝਾਉਂਦੀ ਹੈ, ਚੰਗੇ ਉਪਦੇਸ਼ ਦਿੰਦੀ ਹੈ, ਦਿਲਾਸਾ ਦਿੰਦੀ ਹੈ, ਹੌਸਲਾ ਦਿੰਦੀ ਹੈ, ਲਾਲਚ ਦਿੰਦੀ ਹੈ, ਝਿੜਕਾਂ ਦਿੰਦੀ ਹੈ, ਚਾੜਦੀ ਚੰਮਦੀ ਅਤੇ ਨਾਲ ਨਾਲ ਪਿਆਰ ਵੀ ਕਰਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬਾਂ ਨੇ ਵੀ ਆਪਣੇ ਸਿੱਖਾਂ ਨੂੰ ਮਾਇਆ ਦੇ ਖਲਜਗਨ ਤੋਂ ਬਚਾਉਣ ਲਈ ਅਤੇ ਗੁਰਮਤ ਵੱਲ ਲਾਉਣ ਲਈ ਗੁਰਬਾਣੀ ਵਿੱਚ ਕਈ ਤਰੀਕੇ ਵਰਤੇ ਹਨ। ਕਿਤੇ ਲਾਲਚ ਦੇ ਕੇ, ਕਿਤੇ ਪਿਆਰ ਦੇ ਕੇ, ਅਤੇ ਕਦੀ ਤਾੜਨਾ ਦੁਆਰਾ ਅਤੇ ਕਦੀ ਤਾਕੀਦੀ ਹੁਕਮ ਦੁਆਰਾ ਸਾਨੂੰ ਪ੍ਰਭੂ ਦਾ ਸਿਮਰਨ ਕਰਨ ਦੀ ਪ੍ਰੇਰਣਾ ਅਤੇ ਅਗਵਾਈ ਦਿੱਤੀ ਹੈ। ਹਾਂਜੀ, ਜਿਵੇਂ ਮਾਂ ਆਪਣੇ ਬੱਚਿਆਂ ਨੂੰ ਸੁਗੜ ਸਿਆਣੇ ਬਣਾਉਣ ਲਈ ਅਨੇਕਾਂ ਢੰਗਾਂ ਨਾਲ ਸਮਝਾਉਂਦੀ, ਦਿਲਾਸਾ ਦਿੰਦੀ, ਲਾਲਚ ਦਿੰਦੀ, ਝਿੜਕਾਂ ਦਿੰਦੀ, ਝਾੜਦੀ ਚੰਮਦੀ ਅਤੇ ਪਿਆਰ ਕਰਦੀ ਹੈ, ਉਸੇ ਤਰ੍ਹਾਂ ਗੁਰੂ ਸਾਹਿਬਾਂ ਨੇ ਵੀ ਆਪਣੇ ਸਿੱਖਾਂ ਨੂੰ ਮਾਇਆ ਦੇ ਖਲਜਗਨ ਤੋਂ ਬਚਾਉਣ ਲਈ ਅਤੇ ਗੁਰਮਤ ਵੱਲ ਲਾਉਣ ਲਈ ਗੁਰਬਾਣੀ ਵਿੱਚ ਕਈ ਤਰੀਕੇ ਵਰਤੇ ਹਨ। ਕਿਤੇ ਲਾਲਚ ਦੇ ਕੇ, ਪਿਆਰ ਦੇ ਕੇ, ਤਾੜਨਾ ਦੁਆਰਾ ਅਤੇ ਤਾਕੀਦੀ ਹੁਕਮ ਦੁਆਰਾ ਸਾਨੂੰ ਪ੍ਰਭੂ ਦਾ ਸਿਮਰਨ ਕਰਨ ਦੀ ਪ੍ਰੇਰਣਾ ਅਤੇ ਅਗਵਾਈ ਕੀਤੀ ਹੈ। ਸੇ ਮੁਕਤ ਪਏ ਜਿਨ ਹਰ ਤਿਆਇਆ ਜੀ, ਤਿੰਨ ਤੂਟੀ ਜਮ ਕੀ ਫਾਸੀ। ਜੋ ਬੋਲੈ ਹਰ ਹਰ ਨਾਉ, ਤਿੰਨ ਜਮ ਛੱਡ ਗਿਆ। ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੈ ਮਨ ਆਏ। ਸਿਮਰਤ ਨਾਮ ਕਿਲ ਬਿਖ ਸਭ ਕਾਟੇ, ਧਰਮ ਰਾਏ ਕੇ ਕਾਗਰ ਫਾਟੇ। ਰੇ ਮਨ ਮੂੜ ਸਿਮਰ ਸੁਖਦਾਤਾ, ਨਾਨਕ ਦਾਸ ਤੁਝੈ ਸਮਝਾਵਤ। ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਆਨ ਰੰਗ ਫੀਕੈ ਸਭ ਮਾਇਆ। ਕਹਿ ਕਬੀਰ ਚੇਤੇ ਨਹੀਂ, ਮੂਰਖ ਮੁਗਧ ਗਵਾਰ, ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ। ਦੁਲਭ ਦੇ ਪਾਈ ਵਡਪਾਗੀ, ਨਾਮ ਨ ਜਪੈ ਤੇ ਆਤਮ ਕਾਤੀ। ਮਰ ਨ ਜਾਹੀ ਜਿਨਾ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ, ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਕਾਈ। ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪੋ ਜਾਏ। ਇਨਸਾਨ ਆਪਣੇ ਜੀਵਨ ਦੀਆਂ ਕਈ ਹਾਲਤਾਂ ਵਿੱਚੋਂ ਲੰਘਦਾ ਹੈ ਇਨਸਾਨ ਆਪਣੇ ਜੀਵਨ ਦੀਆਂ ਕਈ ਹਾਲਤਾਂ ਵਿੱਚੋਂ ਲੰਘਦਾ ਹੈ ਅਤੇ ਜੀਵਨ ਦੇ ਇਹਨਾਂ ਅਨੇਕ ਪੱਖਾਂ ਵਿੱਚੋਂ ਕੁਝ ਕੁ ਦੀ ਗੁਰਬਾਣੀ ਦੀ ਰੋਸ਼ਨੀ ਵਿੱਚ ਵਿਚਾਰ ਕੀਤੀ ਜਾਂਦੀ ਹੈ। ਇੱਕ ਹਾਲਤ ਹੈ ਸੁੱਖ। ਮਨੁੱਖ ਆਪਣੇ ਸੁਭਾਅ ਅਨੁਸਾਰ ਦੁਨਿਆਵੀ ਸੁੱਖ, ਕੁਸ਼ਲ ਖੇਮ, ਖੁਸ਼ੀ ਆਦਿ ਪਾਲਦਾ ਆਇਆ ਹੈ। ਆਪਣੇ ਸਰੀਰਕ, ਮਾਨਸਿਕ ਅਤੇ ਮਾਦੀ ਸੁੱਖਾਂ ਖਾਤਰ ਇਨਸਾਨ ਦਿਨ ਰਾਤ ਸੋਚਦਾ ਹੈ, ਵਿਉਂਤਾ ਕੱਢਦਾ ਹੈ, ਮਿਹਨਤ ਕਰਦਾ ਹੈ, ਕਾਲਨਾ ਕਾਲਦਾ ਹੈ, ਜ਼ਫਰ ਜ਼ਾਲਦਾ ਹੈ ਅਤੇ ਆਪਾ ਵਾਰਦਾ ਹੈ। ਪਰ ਫਿਰ ਵੀ ਇਨਸਾਨ ਨੂੰ ਇੱਕ ਸਾਰ ਸਦੀਵੀ ਅਤੇ ਅਟਲ ਸੁੱਖ ਨਹੀਂ ਲੱਭਦਾ। ਹਾਂਜੀ, ਇਨਸਾਨ ਆਪਣੇ ਸਰੀਰਕ, ਮਾਨਸਿਕ ਅਤੇ ਮਾਦੀ ਸੁੱਖਾਂ ਖਾਤਰ ਦਿਨ ਰਾਤ ਸੋਚਦਾ ਹੈ, ਵਿਉਂਤਾ ਕੱਢਦਾ ਹੈ, ਮਿਹਨਤ ਕਰਦਾ ਹੈ, ਜ਼ਫਰ ਜ਼ਾਲਦਾ ਹੈ, ਆਪਾ ਵਾਰਦਾ ਹੈ, ਪਰ ਫਿਰ ਵੀ ਇਨਸਾਨ ਨੂੰ ਇੱਕ ਸਾਰ ਸਦੀਵੀ ਅਤੇ ਅਟਲ ਸੁੱਖ ਨਹੀਂ ਲੱਭਦਾ। ਕੁਦਰਤ ਦੇ ਦੂਜੇ ਪਾਏ ਦੇ ਕਾਨੂੰਨ ਅਨੁਸਾਰ ਮਾਇਕੀ ਜੀਵਨ ਦੇ ਦੋਹਰੇ ਪਹਿਲੂ ਹੁੰਦੇ ਹਨ, ਡੁਐਲਿਟੀ ਹੈ, ਜੋ ਕਿ ਇੱਕ ਦੂਸਰੇ ਤੋਂ ਉਲਟ ਹੁੰਦੇ ਹਨ। ਜਿਵੇਂ ਸੁੱਖ ਦੁੱਖ, ਖੁਸ਼ੀ ਗਮੀ, ਠੰਡਾ ਤੱਤਾ, ਮਿੱਠਾ ਕੌੜਾ, ਚਿੱਟਾ ਕਾਲਾ, ਸੋਹਣਾ ਕੋਝਾ, ਚਾਨਣ ਹਨੇਰਾ, ਨਿਮਰਤਾ ਹੰਕਾਰ, ਦਿਨ ਰਾਤ, ਗੁਣ ਔਗੁਣ, ਨੇਕੀ ਬਦੀ, ਪੁੰਨ ਪਾਪ, ਸੁਰਕ ਨਰਕ, ਜਿਉਣਾ ਮਰਨਾ, ਹੱਸਣਾ ਰੋਣਾ, ਪਿਆਰ ਕਿਰਨਾ, ਚੜ੍ਹਦੀਆਂ ਕਲਾ, ਟਹਿੰਦੀਆਂ ਕਲਾ ਆਦਿ। ਇਲਾਹੀ ਹੁਕਮ ਅਨੁਸਾਰ ਹਰ ਚੀਜ਼ ਦਾ ਉਲਟ ਪਹਿਲੂ ਉਸਦੇ ਅੰਤਰਗਤ ਛੁਪਿਆ ਹੋਇਆ ਹੈ। ਹਾਂਜੀ, ਇਲਾਹੀ ਹੁਕਮ ਅਨੁਸਾਰ ਹਰ ਚੀਜ਼ ਦਾ ਉਲਟ ਪਹਿਲੂ ਉਸਦੇ ਅੰਤਰਗਤ ਛੁਪਿਆ ਹੋਇਆ ਅਤੇ ਸਮਾਇਆ ਹੈ। ਜਿਵੇਂ ਕਿ ਚਾਨਣ ਵਿੱਚ ਹਨੇਰਾ ਛੁਪਿਆ ਹੋਇਆ ਹੈ, ਸੁੱਖ ਵਿੱਚ ਦੁੱਖ ਛੁਪਿਆ ਹੋਇਆ ਹੈ, ਦਿਨ ਤੋਂ ਪਿੱਛੋਂ ਰਾਤ ਆਉਣੀ ਜ਼ਰੂਰੀ ਹੈ, ਅਤੇ ਉਸੇ ਤਰ੍ਹਾਂ ਸੁੱਖ ਤੋਂ ਪਿੱਛੋਂ ਵੀ ਫਿਰ ਦੁੱਖ ਆਉਣਾ ਲਾਜ਼ਮੀ ਹੈ। ਹਾਂਜੀ, ਇਲਾਹੀ ਹੁਕਮ ਅਨੁਸਾਰ ਹਰ ਚੀਜ਼ ਦਾ ਉਲਟ ਪਹਿਲੂ ਉਸਦੇ ਅੰਤਰਗਤ ਛੁਪਿਆ ਹੈ। ਚਾਨਣ ਵਿੱਚ ਹਨੇਰਾ ਛੁਪਿਆ ਹੈ, ਸੁੱਖ ਵਿੱਚ ਦੁੱਖ ਛੁਪਿਆ ਹੈ, ਦਿਨ ਤੋਂ ਪਿੱਛੋਂ ਰਾਤ ਆਉਣੀ ਜ਼ਰੂਰੀ ਹੈ, ਫਿਰ ਉਸੇ ਤਰ੍ਹਾਂ ਸੁੱਖ ਤੋਂ ਬਾਅਦ ਵੀ ਦੁੱਖ ਆਉਣਾ ਲਾਜ਼ਮੀ ਹੈ। ਇਸ ਤਰ੍ਹਾਂ ਜਿਸ ਸੁੱਖ ਲਈ ਅਸੀਂ ਇਤਨੀ ਕਾਲਨਾ ਕਾਲਦੇ ਹਾਂ, ਜ਼ਫਰ ਜ਼ਾਲਦੇ ਹਾਂ, ਉਹ ਦੁੱਖ ਵਿੱਚ ਬਦਲ ਜਾਂਦਾ ਹੈ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸਵਾਨ ਜਿਉ ਡੋਲਤ, ਨੈ ਸੁਧ ਰਾਮ ਭਜਨ ਕੀ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਹਰ ਇੱਕ ਜੀਵ ਆਪਣੇ ਮਨ ਦੀ ਬਨਾਵਟ ਅਤੇ ਰੰਗਤ ਅਨੁਸਾਰ ਸੁੱਖ ਨੂੰ ਸਮਝਦਾ ਅਤੇ ਮਾਣਦਾ ਹੈ। ਹਰ ਇੱਕ ਜੀਵ ਆਪਣੇ ਮਨ ਦੀ ਬਨਾਵਟ ਅਤੇ ਰੰਗਤ ਅਨੁਸਾਰ ਸੁੱਖ ਨੂੰ ਸਮਝਦਾ ਅਤੇ ਮਾਣਦਾ ਹੈ। ਜਿਸ ਹਾਲਤ ਨੂੰ ਇੱਕ ਜੀਵ ਸੁੱਖ ਸਮਝਦਾ ਹੈ, ਉਸੇ ਹਾਲਤ ਨੂੰ ਦੂਜਾ ਪ੍ਰਾਣੀ ਸੁੱਖ ਨਹੀਂ ਮੰਨਦਾ। ਹਰ ਜੀਵ ਦਾ ਮਾਇਕੀ ਸੁੱਖ ਦੀ ਬਾਬਤ ਭਿੰਨ ਭਿੰਨ ਨਿਸ਼ਚਾ ਹੁੰਦਾ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਵੀ ਉਹ ਭਿੰਨ ਭਿੰਨ ਤਰੀਕੇ ਵਰਤਦਾ ਹੈ। ਇਸ ਲਈ ਸੁੱਖ ਦੀ ਤਾਰਨਾ ਸਾਡੀ ਮਾਨਸਿਕ ਹਾਲਤ ਜਾਂ ਰੰਗਤ ਨਾਲ ਸੰਬੰਧਿਤ ਹੈ। ਜਿਸ ਹਾਲਤ ਨੂੰ ਪ੍ਰਾਣੀ ਅੱਜ ਸੁੱਖ ਸਮਝਦਾ ਹੈ, ਉਹੀ ਸੁੱਖ ਸਮਾਂ ਪਾ ਕੇ ਨਿੱਜੀ ਤਜਰਬੇ ਨਾਲ ਦੁੱਖ ਪ੍ਰਤੀਤ ਹੋਣ ਲੱਗਦਾ ਹੈ। ਹਾਂਜੀ, ਜਿਸ ਹਾਲਤ ਨੂੰ ਪ੍ਰਾਣੀ ਅੱਜ ਸੁੱਖ ਸਮਝਦਾ ਹੈ, ਉਹ ਸਮਾਂ ਪਾ ਕੇ ਉਹੀ ਸੁੱਖ ਨਿੱਜੀ ਤਜਰਬੇ ਅਨੁਸਾਰ ਦੁੱਖ ਪ੍ਰਤੀਤ ਹੋਣ ਲੱਗਦਾ ਹੈ। ਐਸੇ ਬਦਲਵੇ ਸੁੱਖ ਲਈ ਅਸੀਂ ਸਾਰੀ ਉਮਰ ਕਾਲਨਾ ਕਾਲ ਦੇ ਜ਼ਫਰ ਜ਼ਾਲਦੇ ਰਹਿੰਦੇ ਹਾਂ। ਮਿਸਾਲ ਦੇ ਤੌਰ 'ਤੇ ਜਦੋਂ ਕਿਸੇ ਦੇ ਘਰ ਲੜਕਾ ਜੰਮਦਾ ਹੈ ਤਾਂ ਬੜੀਆਂ ਖੁਸ਼ੀਆਂ ਮਨਾਉਂਦੇ ਹਾਂ, ਸੁੱਖ ਮਹਿਸੂਸ ਕਰਦੇ ਹਾਂ, ਪਰ ਜਦੋਂ ਉਹੀ ਬੱਚਾ ਬਿਮਾਰ ਹੋ ਜਾਵੇ, ਨਲਾਇਕ ਨਿਕਲ ਆਵੇ ਜਾਂ ਮਰ ਜਾਵੇ, ਤਾਂ ਉਹੀ ਮਾਨਸਿਕ ਸੁੱਖ ਦੁੱਖ ਅਤੇ ਚਿੰਤਾ ਵਿੱਚ ਬਦਲ ਜਾਂਦਾ ਹੈ। ਸੁੱਖ ਮੰਗਤ ਦੁੱਖ ਆਗੇ ਆਵੇ, ਦੂਜੇ ਲਫ਼ਜ਼ਾਂ ਵਿੱਚ ਦੁਨਿਆਵੀ ਮਾਇਕੀ ਸੁੱਖ ਆਰਜ਼ੀ ਅਤੇ ਬਦਲਵੇ ਹਨ, ਸਦੀਵੀ ਅਤੇ ਅਟਲ ਨਹੀਂ। ਹਾਂਜੀ, ਦੁਨਿਆਵੀ ਮਾਇਕੀ ਸੁੱਖ ਆਰਜ਼ੀ ਅਤੇ ਬਦਲਵੇ ਹਨ, ਸਦੀਵੀ ਅਤੇ ਅਟਲ ਨਹੀਂ। ਇਹਨਾਂ ਆਰਜ਼ੀ ਮਾਇਕੀ ਸੁੱਖਾਂ ਨੂੰ ਪ੍ਰਾਪਤ ਕਰਨ ਲਈ ਸਾਡੀ ਕਾਲਨਾ ਅਜਾਈ ਜਾਂਦੀ ਹੈ। ਉਦਾਹਰਨ ਵਜੋਂ ਇਨਸਾਨ ਸ਼ਰਾਬ ਅਤੇ ਹੋਰ ਕਈ ਪ੍ਰਕਾਰ ਦੇ ਅਮਲ ਆਰਜ਼ੀ ਸਰੀਰਕ ਸੁੱਖ ਲਈ ਵਰਤਦਾ ਹੈ, ਜਿਨ੍ਹਾਂ ਦਾ ਨਤੀਜਾ ਅੰਤ ਵਿੱਚ ਦੁੱਖ ਨਿਕਲਦਾ ਹੈ। ਇਸੇ ਤਰ੍ਹਾਂ ਨੀਵੀਆਂ ਮਾਨਸਿਕ ਵਾਸ਼ਨਾਵਾਂ ਦੀ ਚੇਸ਼ਟਾ ਵਿੱਚੋਂ ਇਨਸਾਨ ਸੁੱਖ ਅਤੇ ਸਵਾਦ ਪਾਲਦਾ ਹੈ। ਇਸ ਖਿੰਨ ਪੰਗਰ ਸਵਾਦ ਦੇ ਪੌਗਣ ਨਾਲ ਅਨੇਕਾਂ ਲਾ ਇਲਾਜ ਬਿਮਾਰੀਆਂ ਜਿਵੇਂ ਟੀਬੀ, ਸਿਫਲਿਸ, ਕੋੜ, ਏਡਸ ਆਦਿ ਲੱਗ ਜਾਂਦੀਆਂ ਹਨ, ਜਿਸ ਨਾਲ ਜੀਵਨ ਨਰਕਮਈ ਬਣ ਜਾਂਦਾ ਹੈ। ਸੁੱਖ ਮੰਗਤ ਦੁੱਖ ਆਗਲ ਹੋਏ, ਸਗਲ ਵਿਕਾਰੀ ਹਾਰ ਪਰੋਏ, ਜੇਤਾ ਮੋਹ ਪ੍ਰੀਤ ਸਵਾਦ, ਸੱਭਾ ਕਾਲਕ ਦਾਗਾ ਦਾਗ, ਦਾਗ ਦੋਸ ਮੋਏ ਚਲਿਆ ਲਾਏ, ਦਰਗਹਿ ਬੈਸਨ ਨਾਹੀਂ ਜਾਏ। ਜੇਤੇ ਰਸ ਸਰੀਰ ਕੇ, ਤੇਤੇ ਲੱਗੇ ਦੁੱਖ, ਇਸੇ ਤਰ੍ਹਾਂ ਬਚਪਨ, ਜਵਾਨੀ, ਗ੍ਰਸਤੀ, ਬੁਢਾਪੇ ਆਦਿ ਦੇ ਸੁੱਖਾਂ ਦੀ ਕਲਪਨਾ, ਗਿਆਨ ਅਤੇ ਨਿਸ਼ਚਾ ਵੀ ਬਦਲਦਾ ਰਹਿੰਦਾ ਹੈ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੀ ਸਮੁੱਚੀ ਮਾਇਕੀ ਸੁੱਖਾਂ ਦੀ ਕਲਪਨਾ ਬਦਲਵੀਂ ਆਰਜ਼ੀ ਅਤੇ ਕੂੜੀ ਹੈ, ਕਿਉਂਕਿ ਇਹ ਕੂੜੀ ਮਾਇਆ 'ਤੇ ਆਧਾਰਿਤ ਹੈ। ਤਾਂ ਤੇ ਇਹ ਮਾਇਕੀ ਸੁੱਖ ਅਤੇ ਇਹਨਾਂ ਦੀਆਂ ਕਲਪਨਾਵਾਂ ਵੀ ਸਭ ਕੂੜ ਹਨ। ਹਾਂਜੀ, ਬਚਪਨ, ਜਵਾਨੀ, ਗ੍ਰਸਤੀ, ਬੁਢਾਪੇ ਆਦਿ ਦੇ ਸੁੱਖਾਂ ਦੀ ਕਲਪਨਾ, ਗਿਆਨ ਅਤੇ ਨਿਸ਼ਚੇ ਬਦਲਦੇ ਰਹਿੰਦੇ ਹਨ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਾਡੀ ਸਮੁੱਚੀ ਮਾਇਕੀ ਸੁੱਖਾਂ ਦੀ ਕਲਪਨਾ ਬਦਲਵੀਂ ਆਰਜ਼ੀ ਅਤੇ ਕੂੜੀ ਹੈ, ਕਿਉਂਕਿ ਇਹ ਕੂੜੀ ਮਾਇਆ 'ਤੇ ਆਧਾਰਿਤ ਹੈ। ਤਾਂ ਤੇ ਇਹ ਮਾਇਕੀ ਸੁੱਖ ਅਤੇ ਇਹਨਾਂ ਦੀਆਂ ਕਲਪਨਾਵਾਂ ਸਭ ਕੂੜ ਹਨ। ਤਦੇ ਗੁਰਬਾਣੀ ਵਿੱਚ ਸਾਨੂੰ ਤਾੜਨਾ ਕੀਤੀ ਗਈ ਹੈ, ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਵੀ ਨਾਹੀ, ਸੁਖ ਨਾਹੀ ਰੇ ਹਰ ਭਗਤ ਬਿਨਾ, ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਥਾਰ, ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਆਨ ਰੰਗ ਫੀਕੇ ਸਭ ਮਾਇਆ, ਬਿਨ ਹਰ ਭਜਨ ਨਹੀਂ ਨਿਸਤਾਰਾ, ਸੁਖ ਨ ਕਿਨਹੂੰ ਲਇਆ, ਹਰ ਬਿਸਰਤ ਕਾਹੇ ਸੁਖ ਜਾਣੈ। ਦੂਜੇ ਪਾਸੇ ਸਦੀਵੀ ਅਤੇ ਅਟਲ ਸੁਖ ਦੀ ਪ੍ਰਾਪਤੀ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਨਾ ਕਰਦੀ ਹੈ। ਹਾਂਜੀ, ਸਦੀਵੀ ਅਤੇ ਅਟਲ ਸੁਖ ਦੀ ਪ੍ਰਾਪਤੀ ਲਈ ਗੁਰਬਾਣੀ ਸਾਨੂੰ ਇਉਂ ਪ੍ਰੇਰਨਾ ਕਰਦੀ ਹੈ, ਜੇ ਲੋੜ ਹੈ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ, ਜੇ ਲੋੜ ਹੈ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ, ਊਹਾ ਜਪੀਏ ਕੇਵਲ ਨਾਮ, ਸਾਧੂ ਸੰਗਤ ਪਾਰ ਗ੍ਰਾਮ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਇ ਮਿਟਾਵੋ, ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪਹਿਰ ਤੇਰੇ ਗੁਣ ਗਾਇਆ, ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਸਿਮਰ 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 ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ, ਹਰ ਸਿਮਰਤ ਸਦਾ ਹੋਏ ਅਨੰਦ ਸੁਖ, ਅੰਤਰ ਸ਼ਾਂਤ ਸੀਤਲ ਮਨ ਆਪਣਾ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਗੁਰਬਾਣੀ ਵਿੱਚ ਗੋਬਿੰਦ ਸਿਮਰਨ ਨੂੰ ਸਰਬ ਸੁੱਖਾਂ ਦਾ ਸਾਗਰ ਦੱਸਿਆ ਗਿਆ ਹੈ। ਹਾਂਜੀ, ਗੁਰਬਾਣੀ ਵਿੱਚ ਗੋਬਿੰਦ ਸਿਮਰਨ ਨੂੰ ਸਰਬ ਸੁੱਖਾਂ ਦਾ ਸਾਗਰ ਦੱਸਿਆ ਗਿਆ ਹੈ। ਸੁਖ ਸਾਗਰ ਗੋਬਿੰਦ ਸਿਮਰਨ, ਭਗਤ ਗਾਵੈ ਗੁਣ ਤੇਰੇ ਰਾਮ, ਸੁਖ ਸਾਗਰ ਪ੍ਰਭ ਬਿਸਰੋ ਨਾਹੀ, ਮਨ ਚਿੰਦੜਾ ਫਲ ਪਾਈ, ਜੈਸਾ ਸੇਵੀਏ ਤੈਸੋ ਹੋਏ ਦੇ ਗੁਰਵਾਕ ਅਨੁਸਾਰ, ਸਾਡੇ ਖਿਆਲਾਂ ਅਥਵਾ ਕਰਮਾਂ ਦਾ ਅਸਰ ਸਾਡੇ ਮਨ ਉੱਤੇ ਹੋਣਾ ਲਾਜ਼ਮੀ ਹੈ। ਹਾਂਜੀ, ਸਾਡੇ ਖਿਆਲਾਂ ਅਤੇ ਸਾਡੇ ਕਰਮਾਂ ਦਾ ਅਸਰ ਸਾਡੇ ਮਨ ਉੱਤੇ ਹੋਣਾ ਲਾਜ਼ਮੀ ਹੈ। ਮਾਇਆ ਦੀ ਕੁਸੰਗਤ ਨਾਲ ਸਾਨੂੰ ਪ੍ਰਭੂ ਭੁੱਲ ਜਾਂਦਾ ਹੈ ਅਤੇ ਸਾਡੇ ਵਿੱਚ ਮਾਇਕੀ ਮੰਡਲ ਦੇ ਔਗਣ ਪ੍ਰਵੇਸ਼ ਹੋ ਜਾਂਦੇ ਹਨ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾ ਕਰੇ ਬੇਚਾਰੇ, ਇਹ ਮਾਇਆ ਜਗਮੋਣੀ ਪਾਈ, ਕਰਮ ਸਵੈ ਵੇਕਾਰੀ, ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਇਸਕੀ ਸੇਵਾ ਜੋ ਕਰੈ ਤਿਸ ਹੀ ਕੋ ਫਿਰ ਕਾਏ, ਮਾਇਆ ਐਸੀ ਮੋਹਣੀ ਪਾਈ, ਜੇ ਤੇ ਜੀ ਤੇ ਡਹਿਕਾਈ, ਇਸ ਦੇ ਉਲਟ ਜਦੋਂ ਅਸੀਂ ਸਾਧ ਸੰਗਤ ਵਿੱਚ ਵਿਚਰਦੇ ਹੋਏ ਹਰੀ ਦਾ ਸਿਮਰਨ ਕਰਦੇ ਹਾਂ ਜਾਂ ਹਰੀ ਦੇ ਗੁਣ ਯਾਦ ਕਰਦੇ ਹਾਂ, ਤਿਉਂ ਤਿਉਂ ਉਸਦੇ ਸਾਰੇ ਦੈਵੀ ਗੁਣ ਸਾਡੇ ਮਨ ਵਿੱਚ ਪ੍ਰਵੇਸ਼ ਹੁੰਦੇ ਜਾਂਦੇ ਹਨ। ਹਾਂਜੀ, ਜਦੋਂ ਅਸੀਂ ਸਾਧ ਸੰਗਤ ਵਿੱਚ ਵਿਚਰਦੇ ਹੋਏ ਹਰੀ ਦਾ ਸਿਮਰਨ ਕਰਦੇ ਹਾਂ ਜਾਂ ਹਰੀ ਦੇ ਗੁਣ ਯਾਦ ਕਰਦੇ ਹਾਂ, ਤਿਉਂ ਤਿਉਂ ਉਸਦੇ ਸਾਰੇ ਦੈਵੀ ਗੁਣ ਸਾਡੇ ਮਨ ਵਿੱਚ ਪ੍ਰਵੇਸ਼ ਹੁੰਦੇ ਜਾਂਦੇ ਹਨ। ਇੱਥੇ ਇੱਕ ਪ੍ਰਸ਼ਨ ਹੈ, ਗੁਰਬਾਣੀ ਅਨੁਸਾਰ ਸੁੱਖ ਅਤੇ ਦੁੱਖ ਕੀ ਹਨ? ਗੁਰਬਾਣੀ ਦਾ ਫਰਮਾਨ ਹੈ, ਦੁੱਖ ਤਦੇ ਜਦ ਵਿਸਰੈ, ਸੁੱਖ ਪ੍ਰਭ ਚਿਤ ਆਏ। ਇਸਦਾ ਮਤਲਬ ਇਹ ਹੈ ਕਿ ਹਰੀ ਦਾ ਵਿਸਰਨਾ ਹੀ ਸਾਰਿਆਂ ਦੁੱਖਾਂ ਦਾ ਮੂਲ ਕਾਰਨ ਹੈ। ਹਾਂਜੀ, ਹਰੀ ਦਾ ਵਿਸਰਨਾ ਹੀ ਸਾਰਿਆਂ ਦੁੱਖਾਂ ਦਾ ਮੂਲ ਕਾਰਨ ਹੈ। ਤੇ ਹਰੀ ਦਾ ਸਿਮਰਨ ਹੀ ਸਦੀਵੀ ਤੇ ਅਟਲ ਸੁੱਖਾਂ ਦਾ ਖਜ਼ਾਨਾ ਹੈ। ਮਾਇਆ ਦੇ ਅਗਨ ਸੋਖ ਸਾਗਰ ਵਿੱਚੋਂ ਸਦੀਵੀ ਸੁੱਖ ਪਾਲਣਾ ਹਾਸੋਹੀਣੀ ਗੱਲ ਹੈ, ਕਿਉਂਕਿ ਇਸ ਵਿੱਚ ਸਦੀਵੀ ਤੇ ਅਟਲ ਸੁੱਖ ਹੈ ਹੀ ਨਹੀਂ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਪਾਓ ਦੂਜਾ ਲਾਇਆ। ਮਾਇਆ ਅਗਨ ਜਲੈ ਸੰਸਾਰੇ, ਜਦੋਂ ਅਸੀਂ ਇਸ ਮਾਇਆ ਰੂਪੀ ਦੁੱਖਾਂ ਦੇ ਸਾਗਰ ਵਿੱਚ ਟੁੰਬੀਆਂ ਲਾਉਂਦੇ ਹੋਏ ਹਾਲ ਦਵਾਈ ਪਾਉਂਦੇ ਹਾਂ ਤਾਂ ਆਪਣੀਆਂ ਕੂੜੀਆਂ ਸਿਆਣਪਾਂ ਨਾਲ ਆਰਜ਼ੀ ਸੁੱਖ ਪਾਲਦੇ ਹਾਂ ਜੋ ਛੇਤੀ ਛਾਏ ਮਾਏ ਹੋ ਜਾਂਦੇ ਹਨ। ਇਨਸਾਨ ਇਹਨਾਂ ਆਪੂ ਸਹੇੜੇ ਮਾਇਕੀ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਸ਼ਰਾਬ ਤੇ ਨਸ਼ੇ ਵਰਤਦਾ ਹੈ, ਪਰ ਇਹਨਾਂ ਨਸ਼ਿਆਂ ਦਾ ਅਮਲ ਛੇਤੀ ਲੈ ਜਾਂਦਾ ਹੈ ਤੇ ਮਗਰੋਂ ਉਸ ਤੋਂ ਵੀ ਭੈੜੀ ਹਾਲਤ ਹੋ ਜਾਂਦੀ ਹੈ। ਗੁਰਬਾਣੀ ਵਿੱਚ ਸਭਨਾ ਦੁੱਖਾਂ ਕਲੇਸ਼ਾਂ ਤੋਂ ਬਚਣ ਦਾ ਸਭ ਤੋਂ ਸੌਖਾ ਤੇ ਕਾਰਗਰ ਸਾਧਨ ਸਿਮਰਨ ਦੱਸਿਆ ਗਿਆ ਹੈ। ਹਾਂਜੀ, ਗੁਰਬਾਣੀ ਵਿੱਚ ਸਭਨਾ ਦੁੱਖਾਂ ਕਲੇਸ਼ਾਂ ਤੋਂ ਬਚਣ ਦਾ ਸਭ ਤੋਂ ਸੌਖਾ ਤੇ ਕਾਰਗਰ ਸਾਧਨ ਸਿਮਰਨ ਦੱਸਿਆ ਗਿਆ ਹੈ। ਸਿਮਰਤ ਸੁਆਮੀ ਕਿਲ ਵਿਖ ਨਾਸੇ, ਸੁਖ ਸਹਿਜ ਆਨੰਦ ਨਿਵਾਸੇ। ਜਿਸ ਸਿਮਰਤ ਦੁੱਖ ਬੀਸਰੈ ਪਿਆਰੇ, ਸੋ ਕਿਉਂ ਤਜ ਨਾ ਜਾਏ। ਜਿਸ ਸਿਮਰਤ ਸਗਲਾ ਦੁੱਖ ਜਾਏ, ਸਰਬ ਸੁਖ ਵਸੈ ਮਨ ਆਏ। ਸਿਮਰ ਸਿਮਰ ਗੁਰ ਸਤਿਗੁਰ ਅਪਨਾ, ਸਗਲਾ ਦੁੱਖ ਮਿਟਾਇਆ। ਤਾਪ ਰੋਗ ਗਏ ਗੁਰਬਚਨੀ, ਮਨ ਇੱਛੇ ਫਲ ਪਾਇਆ। ਕਬੀਰ ਅੱਲੈ ਕੀ ਕਰ ਬੰਦਗੀ, ਜੇ ਸਿਮਰਤ ਦੁੱਖ ਜਾਏ। ਸਦਾ ਸਦਾ ਜਪੀਐ ਪ੍ਰਭ ਨਾਮ, ਜਰਾ ਮਰਾ ਕਛ ਦੁੱਖ ਨ ਵਿਆਪੈ, ਆਗੈ ਦਰਗੈ ਪੂਰਨ ਕਾਮ। ਸਦਾ ਸਦਾ ਪ੍ਰਭ ਸਿਮਰੀਐ ਪਾਈ, ਦੁੱਖ ਕਿਲਬਿਖ ਕਾਟਨ ਹਾਰ। ਅਸੀਂ ਆਪਣੇ ਕਰਮਾਂ ਅਨੁਸਾਰ ਜਮਾਂ ਦੇ ਵਸ ਪੈਂਦੇ ਹਾਂ ਤੇ ਜਮਾਂ ਦੀ ਸਜ਼ਾ ਭੁਗਤਦੇ ਹਾਂ। ਹਾਂਜੀ, ਅਸੀਂ ਆਪਣੇ ਕਰਮਾਂ ਅਨੁਸਾਰ ਜਮਾਂ ਦੇ ਵਸ ਪੈਂਦੇ ਹਾਂ ਤੇ ਫਿਰ ਜਮਾਂ ਦੀ ਸਜ਼ਾ ਭੁਗਤਦੇ ਹਾਂ। ਇਹਨਾਂ ਜਮਾਂ ਦੀ ਅਤਿਅੰਤ ਕਠੋਰ ਮਾਰ ਜਾਂ ਸਜ਼ਾ ਤੋਂ ਬਚਣ ਦਾ ਇੱਕੋ ਇੱਕ ਸੌਖਾ ਤਰੀਕਾ ਜਾਂ ਸਾਧਨ ਗੁਰਬਾਣੀ ਵਿੱਚ ਸਿਮਰਨ ਦੱਸਿਆ ਗਿਆ ਹੈ। ਜਿਸ ਸਿਮਰਤ ਦੁੱਖ ਡੇਰਾ ਟਹਿ, ਜਿਸ ਸਿਮਰਤ ਜਮ ਕਿਛ ਨਾ ਕਹਿ, ਜਿਸ ਤੂੰ ਆਵੈ ਚਿੱਤ ਤਿਸ ਜਮ ਨਾਹੇ ਦੁੱਖ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਪਾਗੈ। ਸਿਮਰ ਸਿਮਰ ਸੁਆਮੀ ਪ੍ਰਭ ਅਪਨਾ, ਨਿਕਟ ਨਾ ਆਵੈ ਜਾਮ। ਕਟਿਐ ਜਮ ਫਾਸੀ, ਸਿਮਰ ਅਬਨਾਸੀ, ਸਗਲ ਮੰਗਲ ਸੁਗਿਆਨਾ। ਸਿਮਰ ਸਿਮਰ ਜੀਵਤ ਹਰ ਨਾਨਕ, ਜਮ ਕੀ ਪੀਰ ਨ ਫਹੀ। ਹਰੀ ਦਾ ਸਿਮਰਨ ਕਰਨ ਨਾਲ ਜੀਵ ਦੇ ਸਰੀਰਕ ਮਾਨਸਿਕ ਤੇ ਆਤਮਕ ਜੀਵਨ ਦੀ ਸਰਵ ਕਲਿਆਣ ਹੋ ਜਾਂਦੀ ਹੈ। ਹਾਂਜੀ, ਹਰੀ ਦਾ ਸਿਮਰਨ ਕਰਨ ਨਾਲ ਜੀਵ ਦੇ ਸਰੀਰਕ ਮਾਨਸਿਕ ਤੇ ਆਤਮਕ ਜੀਵਨ ਦੀ ਸਰਵ ਕਲਿਆਣ ਹੋ ਜਾਂਦੀ ਹੈ, ਅਥਵਾ ਲੋਕ ਸੁਖੀ ਪਰ ਲੋਕ ਸੁਹੇਲਾ ਹੋ ਜਾਂਦਾ ਹੈ। ਪਾਰ ਬ੍ਰਹਮ ਪਰਮੇਸ਼ਰ ਤਿਆਇਆ, ਕੁਸ਼ਲ ਖੇਮ ਹੋਏ ਕਲਿਆਣ। ਰਾਮ ਨਾਮ ਮੰਤਨ ਆਧਾਰਾ, ਜੋ ਸਿਮਰੈ ਤਿਸਕਾ ਨਿਸਤਾਰਾ। ਮੰਤਨ ਜਾਪੀਐ ਭਗਵਾਨ, ਗੁਰਪੂਰੈ ਸੁਪਰਸਨ ਪਏ, ਸਦਾ ਸੁਖ ਕਲਿਆਣ। ਹਰੀ ਦੇ ਸਿਮਰਨ ਨਾਲ ਦਰਗਹਿ ਵਿੱਚ ਮੁੱਖ ਉਜਲਾ ਹੁੰਦਾ ਹੈ। ਹਾਂਜੀ, ਹਰੀ ਦੇ ਸਿਮਰਨ ਨਾਲ ਦਰਗਾਹ ਵਿੱਚ ਮੁੱਖ ਉਜਲਾ ਹੁੰਦਾ ਹੈ। ਜਿਨੀ ਨਾਮ ਧਿਆਇਆ, ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਤ ਸਿਮਰਨ ਦਰਗਹਿ ਮੁਖ ਉਜਲ, ਸਦਾ ਸਦਾ ਸੁਖ ਪਾਈਐ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈਐ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਿਸ ਚਿਤ ਆਏ ਬਿਨਸੈ ਦੁਖਾ, ਹਲਤ ਪਲਤ ਤੇਰਾ ਉਜਲ ਮੁਖਾ। ਇਨਸਾਨ ਦੇ ਮਨ ਵਿੱਚ ਬੇਅੰਤ ਆਸਾਂ ਮਨਸਾ ਉਪਜਦੀਆਂ ਹਨ। ਇਹਨਾਂ ਇੱਛਾਵਾਂ ਦੀ ਪੂਰਤੀ ਲਈ ਉਹ ਦਿਨ ਰਾਤ ਸਿਆਣਪਾਂ ਘੋਟਦਾ ਹੈ, ਕਰਮ ਕਿਰਿਆ ਕਰਦਾ ਹੈ, ਕਾਲਨਾ ਕਾਲਦਾ ਹੈ, ਪਰ ਫਿਰ ਵੀ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਜੇਕਰ ਇੱਕ ਆਦਿ ਇੱਛਾ ਪੂਰੀ ਹੁੰਦੀ ਹੈ ਤਾਂ ਹੋਰ ਅਨੇਕਾਂ ਇੱਛਾਵਾਂ ਉਪਜ ਪੈਂਦੀਆਂ ਹਨ। ਇਸ ਤਰ੍ਹਾਂ ਇਨਸਾਨ ਨੂੰ ਬੇਅੰਤ ਸਿਆਣਪਾਂ ਕਾਲਨਾ ਦੇ ਬਾਵਜੂਦ ਨਿਰਾਸ਼ਤਾ ਦਾ ਮੂੰਹ ਦੇਖਣਾ ਪੈਂਦਾ ਹੈ। ਪਰ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਸਾਨੂੰ ਸੋਝੀ ਬਖਸ਼ੀ ਹੈ ਕਿ ਹਰੀ ਦੇ ਸਿਮਰਨ ਦੁਆਰਾ ਇਨਸਾਨ ਦੀਆਂ ਅਨੇਕਾਂ ਆਸ਼ਾਵਾਂ ਅਤੇ ਇੱਛਾਵਾਂ ਗੁਰੂ ਦੀ ਬਖਸ਼ਿਸ਼ ਦੁਆਰਾ ਸਹਿਜੇ ਹੀ ਪੂਰੀਆਂ ਹੋ ਜਾਂਦੀਆਂ ਹਨ। ਹਾਂਜੀ, ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਸਾਨੂੰ ਇਹ ਸੋਝੀ ਬਖਸ਼ੀ ਹੈ ਕਿ ਹਰੀ ਦੇ ਸਿਮਰਨ ਦੁਆਰਾ ਇਨਸਾਨ ਦੀਆਂ ਅਨੇਕਾਂ ਆਸ਼ਾਵਾਂ ਅਤੇ ਇੱਛਾਵਾਂ ਗੁਰੂ ਦੀ ਬਖਸ਼ਿਸ਼ ਦੁਆਰਾ ਸਹਿਜੇ ਹੀ ਪੂਰੀਆਂ ਹੋ ਜਾਂਦੀਆਂ ਹਨ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੈ ਵਸ ਹੈ ਕਾਮ ਦੇਨਾ ਸੋ ਐਸਾ ਹਰ ਤਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਮੈਂ ਮਨ ਤਨ ਪ੍ਰਭੂ ਧਿਆਇਆ ਜੀ ਇਛੜਾ ਫਲ ਪਾਇਆ ਸਿਮਰ ਸਵਾਮੀ ਸੁਖ ਹੈ ਗਾਮੀ ਇੱਛ ਸਗਲੀ ਪੁਨੀਆ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਏ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ ਇੱਛ ਪੂਨੀ ਮਨ ਆਸ ਗਏ ਵਿਸੂਰਿਆ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਛਤ ਨਾਨਕ ਫਲ ਪਾਏ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਆਠ ਪਹਿਰ ਹਰ ਧਿਆਈਏ ਰਾਮ ਮਨ ਇਛੜਾ ਫਲ ਪਾਈਏ ਰਾਮ ਪਉ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਜੋ ਜਨ ਤੇਰਾ ਜਪੈ ਨਾਉ ਸਭ ਫਲ ਪਾਏ ਨੇ ਚਲ ਗੁਣ ਗਾਉ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੈ ਸੋਈ ਫਲ ਪਾਵੈ ਫਿਰ ਦੁੱਖ ਨਾ ਲਾਗੇ ਆਏ। ਅਸੀਂ ਦੂਜੇ ਪਾਉ ਅਥਵਾ ਮਾਇਕੀ ਦੁਨੀਆ ਵਿੱਚ ਵਿਚਰਦੇ ਹਾਂ। ਹਾਂਜੀ, ਅਸੀਂ ਦੂਜੇ ਪਾਉ ਅਥਵਾ ਮਾਇਕੀ ਦੁਨੀਆ ਵਿੱਚ ਵਿਚਰਦੇ ਹਾਂ। ਇੱਥੇ ਮੈਂ ਮੇਰੀ ਦਾ ਵਰਤ ਵਰਤਾਰਾ ਹੈ ਤੇ ਜਿੱਥੇ ਮੈਂ ਮੇਰੀ ਹੈ ਉੱਥੇ ਸਰੀਰਕ ਮਾਨਸਿਕ ਆਤਮਕ ਪਦਾਰਥਕ ਡਰ ਭੈ ਸ਼ੱਕ ਪਰਮ ਤੋਖਲਾ ਆਦਿ ਬਣਿਆ ਹੋਇਆ ਹੈ। ਇਸ ਨਾਲ ਸਾਡਾ ਮਨ ਸਹਿਮਿਆ ਸੁਗੜਿਆ ਰਹਿੰਦਾ ਹੈ ਤੇ ਅਸੀਂ ਚਿੰਤਾ ਦੇ ਅਗਨ ਸੋਖ ਸਾਗਰ ਵਿੱਚ ਸੜਦੇ ਪੁੱਜਦੇ ਗੋਤੇ ਖਾਂਦੇ ਰਹਿੰਦੇ ਹਾਂ। ਇਸ ਮਾਨਸਿਕ ਤਣਾਉ ਨਾਲ ਅਨੇਕਾਂ ਮਾਨਸਿਕ ਬਿਮਾਰੀਆਂ ਵੀ ਉਪਜਦੀਆਂ ਹਨ, ਜਿਵੇਂ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਜੋੜਾਂ ਦੀਆਂ ਦਰਦਾਂ, ਦਿਮਾਗੀ ਪਰੇਸ਼ਾਨੀਆਂ ਆਦਿ। ਇਹਨਾਂ ਮਾਨਸਿਕ ਰੋਗਾਂ ਨਾਲ ਜੀਵਨ ਨਰਕਮਈ ਹੋ ਜਾਂਦਾ ਹੈ। ਗੁਰਬਾਣੀ ਵਿੱਚ ਇਹਨਾਂ ਰੋਗਾਂ ਦੇ ਮੂਲ ਕਾਰਨ ਡਰ, ਭੈ, ਫਿਕਰ, ਚਿੰਤਾ ਆਦਿ ਤੋਂ ਬਚਣ ਦਾ ਸੌਖਾ ਇਲਾਜ ਸਿਮਰਨ ਹੀ ਦੱਸਿਆ ਗਿਆ ਹੈ। ਹਾਂਜੀ, ਇਹਨਾਂ ਮਾਨਸਿਕ ਰੋਗਾਂ ਨਾਲ ਜੀਵਨ ਨਰਕ ਪਈ ਹੋ ਜਾਂਦਾ ਹੈ ਤੇ ਗੁਰਬਾਣੀ ਵਿੱਚ ਇਹਨਾਂ ਰੋਗਾਂ ਦਾ ਮੂਲ ਕਾਰਨ ਡਰ, ਭੈ, ਫਿਕਰ, ਚਿੰਤਾ ਆਦਿ ਤੋਂ ਬਚਣ ਦਾ ਸੌਖਾ ਸਾਧਨ ਸਿਮਰਨ ਹੀ ਦੱਸਿਆ ਗਿਆ ਹੈ। ਹਰ ਸਿਮਰਨ ਤੇ ਮਿੱਟੀ ਮੇਰੀ ਚਿੰਤਾ, ਹਰ ਸਿਮਰਤ ਤ੍ਰਾਸ ਸਭ ਨਸੈ, ਹਰ ਬਿਸਰਤ ਸਹਿ ਸਾ ਦੁਖ ਵਿਆਪੈ, ਸਿਮਰਤ ਨਾਮ ਪਰਮ ਪਉ ਪਾਗੈ, ਪੈ ਬਿਨਸੇ ਨਿਰਪੋ ਹਰ ਧਿਆਇਆ, ਸਾਧ ਸੰਗ ਹਰ ਕੇ ਗੁਣ ਗਾਇਆ, ਸਿਮਰ ਸਿਮਰ ਸਭ ਤਪਤ ਬੁਝਾਈ, ਪ੍ਰਭ ਕੈ ਸਿਮਰਨ ਪਉ ਨਾ ਵਿਆਪੈ, ਮਨ ਤਨ ਅੰਤਰ ਪ੍ਰਭੂ ਧਿਆਇਆ, ਗੁਰਪੂਰੈ ਡਰ ਸਗਲ ਚੁਕਾਇਆ, ਨਾਮ ਸਿਮਰ ਚਿੰਤਾ ਸਭ ਜਾਏ। ਜਿਸ ਗੁਰਬਾਣੀ ਵਿੱਚ ਇਤਨੀ ਮਹਿਮਾ ਦਰਸਾਈ ਗਈ ਹੈ, ਇਸ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ। ਹਾਂਜੀ, ਜਿਸ ਸਿਮਰਨ ਦੀ ਗੁਰਬਾਣੀ ਵਿੱਚ ਇਤਨੀ ਮਹਿਮਾ ਦਰਸਾਈ ਹੈ, ਇਸ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ, ਕਿਉਂਕਿ ਬੇਅੰਤ ਜਨਮਾਂ ਤੋਂ ਅਸੀਂ ਮਾਇਆ ਦੇ ਸਿਮਰਨ ਦਾ ਪੁੱਠਾ ਚਰਖਾ ਗੇੜਿਆ ਹੋਇਆ ਹੈ। ਮਨ ਨੂੰ ਮਾਇਆ ਵੱਲੋਂ ਮੋੜ ਕੇ ਇਸ ਉੱਤੇ ਆਤਮਕ ਪਿਉਂਦ ਚਾੜਨ ਲਈ ਉੱਚੀ ਸੁੱਚੀ ਸਾਧ ਸੰਗਤ ਅਥਵਾ ਸਤਸੰਗਤ ਦੀ ਲੋੜ ਹੈ। ਹਾਂਜੀ, ਮਨ ਨੂੰ ਮਾਇਆ ਵੱਲੋਂ ਮੋੜ ਕੇ ਇਸ ਉੱਤੇ ਆਤਮਕ ਪਿਉਂਦ ਚਾੜਨ ਲਈ ਉੱਚੀ ਸੁੱਚੀ ਸਾਧ ਸੰਗਤ ਅਥਵਾ ਸਤਸੰਗਤ ਦੀ ਲੋੜ ਹੈ। ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਤੇ ਸੇਵਾ ਪਾਵਨੀ ਨਾਲ ਮਨ ਸਹਿਜ ਸੁਭਾਏ ਪ੍ਰਭੂ ਦੇ ਸਿਮਰਨ ਵੱਲ ਲੱਗ ਜਾਂਦਾ ਹੈ। ਹਾਂਜੀ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਲਗਾਤਾਰ ਸਾਧ ਸੰਗਤ ਤੇ ਸੇਵਾ ਪਾਵਨੀ ਨਾਲ ਮਨ ਸਹਿਜ ਸੁਭਾਏ ਪ੍ਰਭੂ ਦੇ ਸਿਮਰਨ ਵੱਲ ਲੱਗ ਸਕਦਾ ਹੈ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਤਾਕੀਦ ਕੀਤੀ ਗਈ ਹੈ, प्रभ का सिमरन साध कै संग सर्व निधान नानक हरंग। प्रभ का सिमरन साध कै संग सर्व निधान नानक हरंग। गुरबाणी विचार नंबर 115 सिमरन पाग 6। गुरु रूप साध संगत जी, गुरमुख प्यारे बाऊ जी ने आप गुरबाणी अनुसार जीवन ज्यों के अपने आत्मक अनुभव तो गुरबाणी दे वक वक विषय ते 132 लिखता लिखिया हन। सिमरन संगत हुकम सेवा दूजा पाओ, आतिश दुनिया खुनक नाम खुदाया, गुरमुख होए सो लिप्तो वरते। इस तरह वक वक टॉपिक्स उत्ते लिखता लिखिया गईया हन। सारियां लिखतां पंजाबी ते हिंदी विच उपलब्ध हन। सानूं तन तन श्री गुरु ग्रंथ साहिब जी महाराज नाल जोड़दियां हन। 5 लिखतां इंग्लिश विच भी अवेलेबल हन। इन्हां सारियां लिखतां आप जी बार गुरबाणी विचार दे स्टॉल तो प्राप्त कर सकते हो। वाहिगुरु जी का खालसा, वाहिगुरु जी की फतेह।